ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇ ਮਹੱਲਾ ਪੰਜਵਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ।
ਵਾਹਿਗੁਰੂ
ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੀ ਮਹੱਲਾ ਪੰਜਵਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਭਗਤ ਪਾਵਨ, ਭਗਤ ਵੱਤਰ, ਕਿਰਪਾ ਦੇ ਖਜ਼ਾਨੇ, ਨਿਮਰਤਾ ਦੇ ਅਹੁਦੇ, ਸ਼ਾਂਤੀ ਦੇ ਪੁੰਜ, ਧਰਤੀ ਨੂੰ ਤੀਰਥ ਬਖਸ਼ਣਹਾਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਗੁਰੂ ਰੂਪ ਖਾਲਸਾ ਸਾਹਿਬ ਸੰਤ ਜੀਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੱਜ ਕੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਨਮਸਕਾਰ। ਸਤਿਗੁਰੂ ਗਰੀਬ ਨਿਵਾਜ ਦਾ ਪ੍ਰਕਾਸ਼ ਹੁਕਮਨਾਵਾ ਉਪਰੰਤ ਵਾਹਿਗੁਰੂ ਮੰਤਰ ਦਾ ਅਭਿਆਸ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਏ, ਐਸਾ ਜਿਹੜਾ ਪਵਿੱਤਰ ਨਾਮ ਹੈ ਹੋਮੈ ਦੇ ਦੀਰ ਗੁਰੂ ਨੂੰ ਮੈਸ ਕਰਨ ਵਾਲਾ। ਉਸ ਦਾ ਅਭਿਆਸ ਜਿਸਦਾ ਟਿਕਟੇ ਮਤ ਅਵਿੱਤਰ ਸੀ, ਲੁਕਿਆ ਛੁਪਿਆ ਹੋਇਆ ਸੀ, ਉਸ ਪਵਿੱਤਰ ਨਾਮ ਨੂੰ ਪ੍ਰਗਟ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਨੂੰ ਉਠਾਇਆ। ਦੇਵਕ ਤੇਰਾ ਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਐਸੀ ਕਿਰਪਾ ਕੀਤੀ ਹੈ। ਉਸ ਤੋਂ ਉਪਰੰਤ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸੁਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਕਿਰਪਾ ਕਰਕੇ ਸ੍ਰੀ ਆਸਾ ਜੀ ਵਾਰ ਦੇ ਆਰੰਭਤਾ ਪਾਠ ਤੱਕਣ ਦੇ ਵਿੱਚ ਸੇਖ ਬ੍ਰਹਮ ਦੇ ਥਾਂ ਪ੍ਰਚਾਰ ਕਰਕੇ ਪਹਿਲੇ ਨੌ ਸਰੋਤ ਬਾਕੀ ਨੰਬਰਵਾਰ ਜਿਵੇਂ ਜਿਵੇਂ ਕੋਈ ਪ੍ਰਸ਼ਨ ਵਾਲਾ ਆਇਆ ਹੈ ਉਸੇ ਤਰ੍ਹਾਂ ਦਾ ਜੋ ਪੁੱਤਰ ਦੇ ਕਰਕੇ ਜੇ ਕਿਸੇ ਦਾ ਕੋਈ ਪਖੰਡ ਵਿੱਚ ਉਹਦੇ ਪਖੰਡ ਦਾ ਖੰਡਨ ਕਰਦਿਆਂ ਹੋਇਆ ਸਤਿਗੁਰੂ ਗਰੀਬ ਨਿਵਾਜ ਨੂੰ ਗੁਰਮਤਿ ਨੂੰ ਦ੍ਰਿੜ ਕਰਵਾਉਣ ਵਾਸਤੇ ਸਦਾ ਲਈ ਕਿਰਪਾਤਾ ਬਖਸ਼ਣ ਵਾਸਤੇ ਐਸੀ ਮਹਾਨ ਕਿਰਪਾ ਇਹ ਸ੍ਰੀ ਆਸਾ ਜੀ ਦੀ ਵਾਰ ਵਿੱਚ ਕੀਤੀ ਹੈ, ਜੋ ਸਾਰੇ ਸੰਸਾਰ ਦੀਆਂ ਆਸਾਂ ਪੂਰੀਆਂ ਕਰ ਦੇਣ ਵਾਲੀ ਹੈ, ਆਸਤ ਨੂੰ ਵਾਰ ਵਰਜ ਦੇਣ ਵਾਲੀ ਹੈ, ਸਭ ਤੋਂ ਵਰ ਸ਼੍ਰੇਸ਼ਟ ਹੈ, ਵਰਾਂ ਦੀ ਦਾਤੀ ਹੈ, ਤੋ ਐਸੇ ਪਵਿੱਤਰ ਵਰ ਸੁੰਦਰ ਹੈ ਜੋ ਐਸੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਆਨੰਦ ਮਾਣਿਆ ਵਾਲੇ ਭਾਜੀ ਬਣੇ ਹਾਂ। ਉਸਤੇ ਜੋ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਪੋਤੀਆਂ ਪ੍ਰਕਾਸ਼ ਹੋਣ ਦਾ ਕਾਰਨ ਨਾਲ ਜੋ ਜਿੱਥੇ ਵਿੱਚ ਚੱਲ ਰਹੀ ਕਥਾ ਹੈ, ਸ੍ਰੀ ਗੁਜਰੀ ਰਾਜ ਚੱਲ ਰਹੀ ਹੈ, ਤੋ ਉਹਦੇ ਨਾਲ ਨਾਲ ਜ਼ਰੂਰ ਕਰਨੀ ਚਾਹੀਦੀ ਪੋਤੀਆਂ ਦਾ ਸਤਿਕਾਰ ਕਰਨਾ, ਨਾਂ ਲਿਆਉਂਦੀਆਂ ਹੋਈਆਂ ਅਤੇ ਭਾਵੇਂ ਵਿਸਤਾਰ ਤਹਿਤ ਇਸੇ ਸ਼ਬਦ ਦੀ ਕਥਾ ਚਾਰ ਘੰਟੇ ਤੱਕ ਹੋ ਸਕਦੀ ਸੀ। ਤੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਬਰਤਨ ਮਾਤਰ ਇਹ ਸ਼ਬਦ ਅਰਥ ਸਰਵਣ ਕਰੀਏ ਪ੍ਰੇਮ ਨਾਲ। ਸਤਿਗੁਰੂ ਗਰੀਬ ਨਿਵਾਜ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਵਿੱਚ ਬੈਠੇ ਸਨ, ਉਸ ਵੇਲੇ ਕਿਰਤ ਜੀ ਨੇ ਜਾ ਕਰਕੇ ਰਾਜੇ ਕੋਲ ਫਰਿਆਦ ਕੀਤੀ, ਆਪਣਾ ਪਖੰਡ ਦੁਨੀਆਂ ਦੇ ਵਿੱਚ ਉਤਪੰਨ ਕਰਨ ਵਾਸਤੇ ਪ੍ਰਗਟਾਉਣ ਵਾਸਤੇ ਕੁਦਰਤੀ ਗੱਲ ਹੁੰਦੀ ਆ, ਜਿਹੜਾ ਫਰੇਬੀ ਅਤੇ ਸਰਿਆ ਹੋਵੇ ਉਹਨੂੰ ਬੜਾ ਵੀ ਬੜੇ ਆਉਂਦੇ ਹਨ, ਚਾਤਰ ਦੇਖਣ ਕਿਹੜਾ ਪ੍ਰਤੀਤ ਹੁੰਦਾ, ਮਤ ਭਾਵੇਂ ਉਸ ਤਰ੍ਹਾਂ ਹੌਲੀ ਹੋਵੇ, ਲੋਕ ਦੇ ਸੰਗ ਮਾਤ ਨੇ ਬਚਨ ਵੀ ਕਹੇ ਪਏ, ਲੋਕ ਸੰਗ ਹੋਰਾਂ ਵਾਲੀ ਹਾਲਤ ਹੁੰਦੀ ਹੈ, ਪਰ ਆਪਣੇ ਆਪ ਨੂੰ ਦੂਜੇ ਨਾਲ ਬੜਾ ਚਤਰ ਸਮਝਦਾ, ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋਵੇ ਉਹਨੂੰ ਕਦੇ ਕੋਈ ਹਰਾ ਨਹੀਂ ਸਕਦਾ, ਕਦੇ ਮਾਰ ਨਹੀਂ ਸਕਦਾ, ਕਦੇ ਕੁੱਟ ਨਹੀਂ ਸਕਦਾ, ਕਦੇ ਕੋਈ ਦੁੱਖ ਦੇ ਕੇ ਈਨ ਨਹੀਂ ਮਨਾ ਸਕਦਾ। ਪਰ ਇਹ ਵੇਖਣ ਵਿੱਚ ਵੀ ਆਇਆ ਹੈ ਪਰਮੇਸ਼ਰ ਦੇ ਪਿਆਰਿਆਂ ਤੇ ਕਈ ਵਾਰ ਸ਼ਬਦ ਹੁੰਦੇ ਦੇਖੇ, ਪਰ ਉਹਨਾਂ ਪਿਆਰੇ ਦੇ ਸਦਾ ਲਈ ਜਾਇਰਾਕਾਰ ਧੁਰਤੀ ਬਾਣੀ ਦੇ ਸਤਾਰ ਨੂੰ ਕਾਇਮ ਰੱਖਦਿਆਂ ਹੋਇਆਂ ਪਿਆਰਿਆਂ ਦੇ ਸਤਿਗੁਰੂ ਜੀ ਨੇ ਆਪ ਜਾਇਰਾਕਾਰ ਕਰਵਾਏ, ਹਰ ਕੋਈ ਵਡਿਆਈ ਹਰ ਭਾਵ ਦੀ ਜਾਣਕਾਰ ਜਾਇਰਾਕਾਰ ਕਰਾਏ ਦੇ ਮਹਾਂਵਾਕ ਅਨੁਸਾਰ ਅਸੀਂ ਦੇਖਿਆ ਸੀ ਇਹਨਾਂ ਸੰਤ ਜਾਨੀ ਕਰਤਾਰ ਸਿੰਘ ਜੀ ਸਾਲਸਾ ਮਹਾਂਪੁਰਖਾਂ ਦਾ ਸਦਾ ਦੇ ਗੁਰੂ ਦੇ ਪਿਆਰ ਸਤਾਰੇ ਵਾਂਗੂ ਜਿਹਨਾਂ ਦਾ ਜਸ ਚਮਕਦਾ ਤੇ ਚਮਕਦਾ ਰਹੇਗਾ, ਐਸਾ ਜਿਹਨਾਂ ਨੇ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ। ਤੋ ਕੋਈ ਵੀ ਮਹਾਤਮਾ, ਕੋਈ ਵੀ ਸਿੰਘ ਹੈ, ਕੋਈ ਵੀ ਪ੍ਰਾਣੀ ਮਾਤਰ ਜੀਵ ਹੈ ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖਦਾ, ਸਤਿਗੁਰੂ ਜੀ ਉਹੀ ਜ਼ਰੂਰ ਜਾਇਰਾਕਾਰ ਕਰਵਾਉਂਦੇ ਹਨ। ਇੰਨਾ ਜ਼ਰੂਰ ਹੈ ਕਿ ਧਰਮ ਤੇ ਚੱਲਣ ਵਾਲਿਆਂ ਨੂੰ ਕਈ ਵਾਰੀ ਦੇਵਤਾ ਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਣਾ ਤਾਂ ਪਿਆਰ ਗੁਰਮਤ ਦਾ ਇਤਿਹਾਸ ਹੀ ਇਸ ਗੱਲ ਨਾਲ ਭਰਿਆ ਪਿਆ ਹੈ। ਜੇ ਕਦੇ ਧਰਮ ਦੀ ਗੱਲ ਕਰਨੀ ਪਈ ਤੇ ਬੰਦ ਬੰਦ ਕਟਵਾਉਣੇ ਪਏ, ਜੇ ਕਦੇ ਧਰਮ ਵਾਸਤੇ ਕੋਈ ਯਤਨ ਕਰਨਾ ਪਿਆ ਸੀ ਸਾਰੇ ਨਾਲ ਕਰਵਾਉਣਾ ਪਿਆ, ਜੇ ਕਦੇ ਧਰਮ ਦੀ ਰਾਖੀ ਵਾਸਤੇ ਕੋਈ ਸੰਕਲਪ ਹੋ ਰਿਹਾ ਤਾਂ ਉੱਭਰ ਦੇ ਦੇਖੇ ਉੱਭਰਨਾ ਪਿਆ, ਜੇ ਕਦੇ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਕੋਈ ਖਿਆਲ ਮਨ ਵਿੱਚ ਆਇਆ ਤਾਂ ਰੂਹ ਲਪੇਟ ਕਰਕੇ ਆਪਣੇ ਆਪ ਨੂੰ ਛੁਡਵਾਉਣਾ ਪਿਆ। ਜੇ ਕਦੇ ਧਰਮ ਦੇ ਰਾਸਤੇ ਵਾਸਤੇ ਫਿਰਦੇ ਵਿੱਚ ਪ੍ਰਪੱਕਤਾ ਦਾ ਨਿਸ਼ਚਾ ਕੀਤਾ ਹੈ ਤਾਂ ਚੜਖੜ ਕੇ ਚੜ੍ਹ ਕਰਕੇ ਆਪਣੇ ਆਪ ਨੂੰ ਤੂੰਬਾ ਤੂੰਬਾ ਤਰਾਉਣਾ ਪਿਆ, ਘੋੜੇ ਨੇ ਤਾਪਾਂ ਹੇਠਲ ਤਰਾਉਣਾ ਪਿਆ। ਐਸੀ ਹਾਲਤ ਹੋਈ ਹੈ ਧਰਮੀ ਬੰਦਾ ਕਦੇ ਵੀ ਗੁਰੂ ਕੇ ਪਿਆਰ ਐਸ ਸਰੀਰ ਕਰਕੇ ਸੁੱਖ ਨਾਲ ਦਿਨ ਬਤੀਤ ਕਰਨੇ ਧਰਮੀ ਬੰਦੇ ਵਾਸਤੇ ਬੜੇ ਮੁਸ਼ਕਲ ਹੁੰਦੇ ਹਨ, ਪਰ ਧਰਮ ਦੇ ਰਾਸਤੇ ਕਰਨ ਵਾਸਤੇ ਪਿਆਰਾ ਸਰੀਰ ਦੇ ਦੁੱਖ ਨੂੰ ਦੁੱਖ ਨਹੀਂ ਸਮਝਦਾ ਗਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਣੇ। ਜਗਤ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਵਿੱਤਰ ਸਰੂਪ ਨੂੰ ਇੱਕ ਥਾਂ ਇਕੱਤਰ ਕੀਤਾ, ਸੈਂਚੀਆਂ ਲਿਆਂਦੀਆਂ। ਸੈਂਚੀਆਂ ਲਿਆਉਣ ਦੇ ਟਾਈਮ ਤੇ ਵੀ ਕਿੰਨੇ ਕਈ ਪ੍ਰਕਾਰ ਦੇ ਅਪਦਰਵ ਹੋਏ। ਗੁਰੂ ਕੇ ਪਿਆਰੇ ਪਹਿਲਾਂ ਭਾਵੇਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਗਏ, ਬਾਬਾ ਮੋਹਨ ਜੀ ਦੇ ਦਰ ਤੇ ਥਾਂ ਨਾ ਕਰ ਸਕੇ, ਫਿਰ ਸਤਿਗੁਰੂ ਜੀ ਆਪ ਗਏ ਗੌਰੀ ਮਹੱਲਾ ਪੰਜਵਾਂ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਕਹਿ ਕਰਕੇ ਚਾਰ ਪੌੜੀਆਂ ਸੀਗੀਆਂ ਚਾਰੀਆਂ ਸਬਜ਼ੀਆਂ, ਚੌਥੀ ਪੌੜੀ ਸੰਪੂਰਨ ਕਰਨ ਦੇ ਟਾਈਮ ਤੇ ਕੋਠੀਆਂ ਲਿਆ ਕੇ ਸਤਿਗੁਰੂ ਅਰਜਨ ਦੇਵ ਜੀ ਨੂੰ ਦਿੱਤੀਆਂ ਤੇ ਆਪ ਸੋ ਬਾਬਾ ਮੋਹਨ ਜੀ ਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੇ। ਸਤਿਗੁਰੂ ਗਰੀਬ ਨਵਾਜ ਜੀ ਨੇ ਵੱਡੇ ਜਾਣ ਕੇ ਸਤਿਕਾਰ ਕੀਤਾ, ਕਿਉਂਕਿ ਮਾਮਾ ਜੀ ਲੱਗਦੇ ਸਨ ਬਾਬਾ ਮੋਹਨ ਜੀ ਸਤਿਗੁਰੂ ਅਰਜਨ ਦੇਵ ਜੀ ਦੇ। ਪਰ ਪਿਛਲਾ ਚੇਤਾ ਸਿਸ਼ਨ ਕੀਤੇ ਹੋਏ ਉਹਨਾਂ ਕਾਰਨ ਜਿਹੜਾ ਦੁੱਖ ਭੋਗਣਾ ਪਿਆ ਸੀ, ਉਸ ਦੁੱਖ ਨੂੰ ਮੁੱਖ ਰੱਖ ਕੇ ਮਾਫ਼ੀ ਮੰਗੀ, ਕਹਿਣ ਲੱਗਾ ਜੀ ਅੱਗੇ ਵੀ ਮੈਨੂੰ ਵੱਡੇ ਪੁਣੇ ਨੇ ਮਾਰਿਆ ਹੈ, ਸੰਸਾਰ ਨੇ ਇਹ ਮੈਨੂੰ ਇੱਥੋਂ ਤੱਕ ਦੁੱਖ ਦੇ ਵਿੱਚ ਗਰਪਿਆ ਹੈ, ਕਿਰਪਾ ਕਰੋ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੇਰਾ ਅਫਰੇਵਾ ਲੱਭ ਜਾਵੇ। ਉਸੇ ਟਾਈਮ ਤੇ ਇਹ ਦਾਤੋ ਜੋ ਗੁਰੂ ਅੰਗਦ ਦੇਵ ਜੀ ਦਾ ਸਪੁੱਤਰ ਸੀ ਆਉਂਦਿਆਂ ਹੋਇਆ ਉਸ ਤੇ ਵੀ ਕਿਰਪਾ ਕੀਤੀ, ਜਿਹਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਮਾਰੇ ਸੀ ਤੇ ਲੱਤ ਵਿੱਚ ਦਰਦ ਹੋਣ ਲੱਗ ਪਏ ਸੀ, ਸਤਿਗੁਰੂ ਦੇ ਬਚਨ ਕਹਿਣ ਅਨੁਸਾਰ ਉਹ ਪੀੜ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤੇ। ਐਸੇ ਸ਼ਾਂਤ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੈਂਚੀਆਂ ਨੰਗੇ ਕਰਨ ਜਾ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਜਾਂਦੀਆਂ, ਕਿੰਨਾ ਬਿਖੜਾ ਪੈਂਦਾ ਹੋਵੇਗਾ ਅੱਜ ਕੱਲ੍ਹ ਨਿਗਾਹ ਮਾਰ ਕੇ ਵੇਖੀ ਸੜਕ ਤੇ ਜੋ ਹੁਣ ਬਣੀ ਹੋਈ ਹੈ, 30 ਕਿਲੋਮੀਟਰ ਜਾਂ 35 ਕਿਲੋਮੀਟਰ ਤੋਂ ਵੱਧ ਬੱਸ ਤੇਜ਼ ਨਹੀਂ ਚਲਾਈ ਜਾਂਦੀ, ਥਾਂ ਥਾਂ ਤੇ ਮੋੜ ਆਉਂਦੇ ਹਨ, ਜਿਸ ਵੇਲੇ ਗੁਰੂ ਅਰਜਨ ਦੇਵ ਜੀ ਗਏ ਹੋਣਗੇ ਕਿੱਡਾ ਬਿਖੜਾ ਕਠਣ ਪੈਂਦਾ ਹੋਵੇਗਾ। ਪਰ ਧਾਨਾ ਚੋ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਧੁਰ ਕੇ ਮਾਣ ਜੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਕੈਸੇ ਪਵਿੱਤਰ ਸੁੰਦਰਪੁਰ ਨੇ ਪਾਇਆ ਹਨ ਕਿ ਸਿੱਖਾ ਕਰੇ ਦੇਵਤਾ ਦਾ ਸਮਾਂ ਆ ਜਾਵੇ, ਸਤਿਗੁਰੂ ਤੋਂ ਬੇਮੁੱਖ ਨਹੀਂ ਹੋਣਾ ਗਾ, ਸਤਿਗੁਰੂ ਦੇ ਸਤਿਕਾਰ ਵਾਸਤੇ ਆਪਣੇ ਸਰੀਰ ਦਾ ਤਿਆਰ ਨਹੀਂ ਕਰਨਾ, ਇਹ ਆਗਿਆ ਦਿੱਤੇ। ਪਹਿਲੇ ਦਿਨ ਲਿਆ ਕੇ ਅਕਸਰ ਕਾਠ ਦੇ ਉੱਪਰ ਸਤਿਗੁਰੂ ਗਰੀਬ ਨਵਾਜ ਜੀ ਨੇ ਸੁਖ ਆਸਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਰਾਤ ਚੌਰ ਕੀਤੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਆਏ, ਆ ਕੇ ਦਰਸ਼ਨ ਕੀਤੇ, ਪੋਥੀ ਪਰਮੇਸ਼ਰ ਦਾ ਥਾਨ ਕਹਿ ਕਰਕੇ ਸਤਿਕਾਰ ਕੀਤਾ। ਪਹਿਲੀਆਂ ਜਦੋਂ ਪੋਥੀ ਪ੍ਰਕਾਸ਼ ਕੀਤੀ ਹੈ ਉਸ ਵੇਲੇ ਸ਼ਬਦ ਉਚਾਰਿਆ, ਹਮ ਭਗਵੰਤ ਭਾਗ ਸਚ ਨਾਏ, ਹਰਗੁਣ ਗਾਵਾ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਬਿਠਾ ਖਜ਼ਾਨਾ, ਤਾਂ ਮੇਰਾ ਮਨ ਭੈਣ ਨਿਧਾਨਾ, ਲਾਲ ਰਤਨ ਜਾ ਕਾ ਪਸ਼ੂ ਨਾ ਮੋਲ, ਭਰੇ ਭੰਡਾਰ ਅਖੋਟਾ ਤੋਲ, ਸਾਰਾ ਖਰਚਾ ਰਲ ਮਿਲ ਭਾਈ, ਤੋਤ ਨਾ ਆਦਾ ਵੱਧ ਹੋ ਜਾਏ, ਐਸਾ ਪਵਿੱਤਰ ਸ਼ਬਦ ਪ੍ਰਚਾਰ ਕਰ ਪ੍ਰਚਾਰਨ ਕਰਕੇ ਸਤਿਗੁਰੂ ਗਰੀਬ ਨਵਾਜ ਨੇ ਸਾਰਿਆਂ ਦੇ ਭਲੇ ਵਾਸਤੇ ਬਖਸ਼ਿਸ਼ ਕੀਤੀ। ਇੱਥੋਂ ਸੈਂਚੀਆਂ ਚਲਾ ਕਰਕੇ ਸਤਿਕਾਰ ਸਾਹਿਬ ਚੌਰ ਕਰਦਾ ਹੋਇਆ ਰਾਮਸਰ ਸਰੋਵਰ ਦੇ ਕੰਢੇ ਤੇ ਜਾ ਕੇ ਤੰਬੂ ਲਾਇਆ, ਉੱਥੇ ਪਵਿੱਤਰ ਸਰੋਵਰ ਦੀ ਸਿਰਜਣ ਇਕੱਤਰਤਾ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਲਸਾਰੇ ਲਾਇਆ ਜੋ ਭੱਲਿਆਂ ਦੇ ਵਿੱਚੋਂ ਸਨ, ਉਹਨਾਂ ਪਿਆਰਿਆਂ ਤੇ ਬਖਸ਼ਿਸ਼ ਕਰਦਿਆਂ ਹੋਇਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੰਠੋ ਬਾਣੀ ਉਚਾਰਨ ਕੀਤੀ, ਭਗਤਾਂ ਦੇ ਦਰਸ਼ਨ ਵੀ ਕਰਵਾਏ, 1661 ਵਿਕਰਮੀ 1604 ਈਸਵੀ ਭਾਦਰ ਵਿੱਚ ਵੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਦਿਨ ਤੋਂ ਆਪ ਮੰਜੀ ਸਾਹਿਬ ਦੇ ਉੱਪਰ ਸੁਸ਼ੋਭਿਤ ਹੋ ਕਰਕੇ ਸੰਗਤਾਂ ਦੇ ਵਿੱਚ ਨਹੀਂ ਬੈਠੇ, ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਾ ਪ੍ਰਕਾਸ਼ ਕੀਤਾ। ਜਦੋਂ ਸ਼ਾਮ ਨੂੰ ਸੁਖਾਸਨ ਕਰਨ ਦਾ ਟਾਈਮ ਆਇਆ, ਮੰਜੀ ਜੋ ਕੋਠੜੀ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਉੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਖਾਸਨ ਕੀਤਾ, ਆਪ ਬਣ ਗਏ ਥੱਲੇ ਬਰਾਜੇ, ਹੁਣ ਤੱਕ ਉਹ ਪਵਿੱਤਰ ਯਾਦ ਵਿੱਚ ਚਾਦਰਾ ਥੱਲੇ ਚਾਹਿਆ ਜਾਂਦਾ, ਇਸ ਚੀਜ਼ ਦਾ ਜਨਾਇਕ ਹੈ ਤੇ ਇੰਨਾ ਸਤਿਕਾਰ ਸਤਿਗੁਰੂ ਜੀ ਨੇ ਕੀਤਾ ਹੈ। ਅੱਜ ਕੱਲ੍ਹ ਇਹ ਹਰ ਇੱਕ ਪ੍ਰਾਣੀ ਮਾਤਰ ਦਾ ਫਰਜ਼ ਬਣਦਾ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੁਰਤੀ ਬਾਣ ਦਾ ਵੱਧ ਤੋਂ ਵੱਧ ਜਿੰਨਾ ਗੁਰੂ ਕੇ ਪਿਆਰੋ ਤਨ ਮਨ ਤੇ ਧੰਨ ਕਰਕੇ ਸਤਿਕਾਰ ਕਰ ਸਕੀਏ, ਕਰਨਾ ਚਾਹੀਦਾ ਤੇ ਕਰਕੇ ਫਿਰ ਵੀ ਮਾਣ ਨਹੀਂ ਕਰਨਾ ਚਾਹੀਦਾ, ਮੈਂ ਬਹੁਤਾ ਸਤਿਕਾਰ ਕਰਨਾ ਹੈ। ਬਹੁਤਾ ਸਤਿਕਾਰ ਤਾਂ ਗੁਰੂ ਅਰਜਨ ਦੇਵ ਜੀ ਕਰ ਸਕਦੇ ਹੈ ਜਿਹੜੇ ਨੰਗੇ ਪੈਰੀ ਕੰਧਿਆਂ ਦੇ ਵਿੱਚ ਵੀ ਵਿਚਾਰ ਕਰਦੇ ਹੁੰਦੇ ਹੈ। ਅੱਜ ਤਾਂ ਜੋੜਾ ਲਾਉਣਾ ਵੀ ਔਖਾ ਹੋਇਆ ਪਿਆ, ਜਰਾਬਾਂ ਵੀ ਪਾ ਕੇ ਉਸੇ ਤਰ੍ਹਾਂ ਹੀ ਤਾਬਿਆ, ਪੈਰ ਧੋਣੇ ਮੁਸ਼ਕਿਲ ਹੋਏ ਪਾਇਆ ਠਰਗਾਂ ਦੇ ਪਾਣੀ ਨਾਲ, ਐਸੀ ਹਾਲਤ ਸੂਖਮ ਸਰੀਰ ਹੋਣ ਕਰਕੇ ਇਹ ਕਲਯੁਗ ਦੀ ਜੀਵਾਂ ਦੀ ਹੋਈ ਹੈ। ਸੱਚੇ ਪਾਤਸ਼ਾਹ ਸਮਰਥ ਬਲਸ਼ਨ ਤੋਂ ਗੁਰੂ ਕੇ ਪਿਆਰੇ ਜਿਹੜੇ ਇਸ ਪ੍ਰਕਾਰ ਦੇ ਯਤਨ ਕਈਆਂ ਦੇ ਵੀਰਾਂ ਦੇ ਮਨ ਚ ਫੜ ਆਉਂਦੇ ਹਨ ਕਿ ਜੇ ਕਿਸੇ ਗੰਦੇ ਥਾਂ ਵਿੱਚ ਸਰੂਪ ਲਿਜਾਣਾ ਪਵੇ ਤੇ ਜੋੜਾ ਪਾ ਕੇ ਵੀ ਲੈ ਜਾਣਾ ਚਾਹੀਦਾ ਹੈ। ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਹੀ ਕਰਨੀ ਬਣਾਉਂਦੀ ਕਿ ਮਹਾਰਾ ਸਮਰਥ ਬਲਸ਼ਨ ਤੇ ਗੰਦੇ ਥਾਂ ਵਿੱਚ ਸਰੂਪ ਲਗਾਈਏ ਨਾ, ਜੇ ਕੋਈ ਸਮਾਂ ਬਣ ਵੀ ਜਾਵੇ ਤੇ ਹੱਥ ਰੱਬ ਨੇ ਦੋ ਦਿੱਤੇ ਦੋ ਪੈਰ ਦਿੱਤੇ ਹੈ ਇਹਨਾਂ ਨਾਲ ਤੁਰ ਕੇ ਜਾ ਕੇ ਹੱਥ ਝਾੜੂ ਫੜ ਕੇ ਉਹ ਥਾਂ ਨੂੰ ਸਾਫ਼ ਕਰ ਲਿਆ ਕਰੀਏ। ਸਤਿਗੁਰੂ ਦੇ ਸਰੂਪ ਦਾ ਸਤਿਕਾਰ ਕਾਇਮ ਰੱਖਣ ਵਾਸਤੇ ਗੁਰੂ ਕੇ ਪਿਆਰੇ ਜੋੜਾ ਨਹੀਂ ਕਦੇ ਵੀ ਪਾਉਣਾ ਚਾਹੀਦਾ। ਸਤਿਗੁਰੂ ਦੇ ਸੰਬੰਧ ਵਿੱਚ ਨਾ ਕਿਸੇ ਗ੍ਰੰਥਾਕਾਰ ਨੇ ਪੂਰੇ ਲਿਖਿਆ ਨਾ ਫੜਾਵਾਂ ਲਿਖੀਆਂ, ਨਾ ਜਰਾਬਾਂ ਲਿਖੀਆਂ, ਨਾ ਜੋੜਾ ਕੁੱਝ ਨਹੀਂ, ਮੰਗੇ ਚਰਨੀ ਸਤਿਗੁਰੂ ਜੀ ਚੱਲ ਕੇ ਆਏ। ਅੱਜ ਅਸੀਂ ਬਹੁਤੇ ਸ਼ਕੀਨ ਹੋਣ ਦਾ ਕਾਰਨ ਜਰਾਬਾਂ ਵੀ ਲਾਉਣੀਆਂ ਗੁਰੂ ਕੇ ਪਿਆਰੇ ਪਸੰਦ ਨਹੀਂ ਕਰਦੇ, ਤੇ ਜੋੜੇ ਪਾਉਣ ਤੋਂ ਵੀ ਕਦੇ ਸੰਕੋਚ ਨਹੀਂ ਕਰਦੇ ਲਿਖਤੀ ਰੂਪ ਵਿੱਚ ਵੀ ਕਹਿਣ ਤੋਂ। ਸੋ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਸਾਰੀ ਕੌਮ ਨੂੰ ਏਕਤਾ ਸਵਾਦ ਬਖਸ਼ ਕਰਕੇ, ਤੇ ਸਾਰਿਆਂ ਦਾ ਆਪਸ ਦੇ ਪਰਸਪਰ ਪ੍ਰੇਮ ਬਖਸ਼ ਕਰਕੇ ਨਿਹਾਲ ਕਰਨ, ਅਤੇ ਸਾਰਿਆਂ ਦੀ ਆਤਮ ਸ਼ੈਣੀ ਬੁੱਧ ਹੋਵੇ ਜਿਸ ਕਰਕੇ ਸਤਿਗੁਰੂ ਜੀ ਸਾਡਾ ਨਿਸ਼ਚਾ ਆ ਜਾਵੇ। ਸਤਿਗੁਰੂ ਗਰੀਬ ਨਵਾਜ ਜਿਸ ਵੇਲੇ ਬੈਠੇ ਸਨ ਅੰਮ੍ਰਿਤਸਰ ਸਾਹਿਬ ਦੇ ਵਿੱਚ, ਕਿਰਸੀਆਂ ਜਾ ਕੇ ਪਕਾਰ ਕੀਤੇ, ਸਿੱਖਾਂ ਨੂੰ ਪਤਾ ਲੱਗਾ, ਸਤਿਗੁਰੂ ਦੇ ਹਜ਼ੂਰ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਕਿਰਸੀਆ ਪਕਾਰੂ ਹੋ ਕਰਕੇ ਗਿਆ, ਫਰਿਆਦੀ ਹੋ ਕਰਕੇ ਗਿਆ ਹੈ, ਰਾਜ ਦੇ ਮਨ ਵਿੱਚ ਆ ਕਰਕੇ ਕਦੇ ਰਾਜਾ ਵੀ ਆ ਕੇ ਲਾ ਕੇ ਕੋਈ ਧੱਕੇਸ਼ਾਹੀ ਨਾ ਕਰੇ। ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ, ਪਿਆਰੋ ਅਕਾਲ ਪੁਰਖ ਤੇ ਭਰੋਸਾ ਰੱਖੋ, ਜਿਸ ਤੇ ਸਤਿਗੁਰੂ ਦੀ ਕਿਰਪਾ ਹੋਵੇ ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ। ਉਸ ਵੇਲੇ ਸਿੱਖਾਂ ਦੇ ਬੇਨਤੀ ਕਰਨ ਤੋਂ ਅੱਠ ਘਾਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਅਕਾਲ ਪੁਰਖ ਦੇ ਉੱਪਰ ਆਪਣਾ ਦ੍ਰਿੜ ਨਿਸ਼ਚਾ ਵਿਖਾਉਂਦਿਆ ਹੋਇਆ ਤੇ ਗੁਰੂ ਤੇ ਗੁਰਸਿੱਖਾਂ ਨੂੰ ਪ੍ਰੇਰਨਾ ਦਿੰਦਿਆਂ ਹੋਏ ਬਖਸ਼ਿਸ਼ ਕੀਤੀਆਂ। ਸੁਣੋ
ਗੁਰੂ ਜੀ ਤੂੰ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ,
ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੁਆਮੀ ਨਾਂ ਦਾ ਮਾਲਕ ਦਾ ਮਾਂ ਸਬਲ ਹੋਣ ਕਰਕੇ, ਮਾਂ ਦੇ ਨਾਲ ਇਸੇ ਤਰ੍ਹਾਂ ਹੀ ਸੰਬੰਧ ਪੈਣ ਕਰਕੇ ਪਰਮੇਸ਼ਵਰ ਨੇ ਈਸ਼ਵਰ ਅਖਵਾਇਆ ਹੈ, ਮਾਇਆ ਸਭ ਆਪਣੇ ਆਪ ਨੂੰ ਆਇਆ ਹੈ, ਕਲਪ ਤਦਾਤਮ ਸੰਬੰਧ ਜਦੋਂ ਪਿਆ ਈਸ਼ਵਰ ਦਾ, ਜਿਹੜੀਆਂ ਤਿੰਨ ਸੱਤਾਂ ਹਨ ਈਸ਼ਵਰ ਦੀਆਂ, ਆਸਤੀ ਭ੍ਰਾਂਤੀ ਤ੍ਰੇਤਾ ਰੂਪ, ਇਹ ਗੁਰੂ ਕੇ ਪਿਆਰ ਜਦੋਂ ਮਾਇਆ ਦੇ ਵਿੱਚ ਪ੍ਰਵੇਸ਼ ਹੋਈਆਂ, ਤੇ ਮਾਇਆ ਦੀਆਂ ਦੋ ਸੱਤਾਂ ਹੈ ਨਾਮ ਰੂਪ ਪ੍ਰਪੰਚ, ਇਹ ਦੋ ਸੱਤਾਂ ਮਾਇਆ ਦੀਆਂ ਈਸ਼ਵਰ ਦੇ ਵਿੱਚ ਗੁਰੂ ਕੇ ਪਿਆਰ ਪ੍ਰਤਿਬਿੰਬ ਤੇ ਪ੍ਰਤਿਬਿੰਬ ਤੇ ਆ, ਤਾਂ ਉਸ ਵੇਲੇ ਆਪਣੇ ਆਪ ਨੂੰ ਮਾਇਆ ਸਭ ਈਸ਼ਵਰ ਅਖਵਾਇਆ, ਉਹਦਾ ਨਾਮ ਸੁਆਮੀ ਹੈ, ਸੁਆਮੀ ਨਾਮ ਹੈ ਮਾਲਕ ਦਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਇਹ ਮਾਇਆ ਸਬਲ ਹੋਣ ਕਰਕੇ ਈਸ਼ਵਰ ਰੂਪ ਸੁਆਮੀ ਮਾਲਕ ਰੂਪ, ਜਿਨ੍ਹਾਂ ਦੇ ਸਿਰ ਦੇ ਉੱਪਰ ਤੇਰਾ ਕਿਰਪਾ ਰੂਪੀ ਹੱਥ ਹੋਵੇ,
ਉਹ ਦੁੱਖ ਕੈਸਾ ਪਾਵੇ,
ਉਹ ਕਿਵੇਂ ਦੁੱਖ ਕੋਈ ਪਾ ਸਕਦਾ, ਨਹੀਂ ਪਾ ਸਕਦਾ, ਉਹਨੂੰ ਕੋਈ ਦੁੱਖ ਨਹੀਂ ਦੇ ਸਕਦਾ, ਭਾਵੇਂ ਅਸੀਂ ਜਿੱਥੇ ਸੀਨ ਕਈ ਦੇ ਕੇ ਆਣ ਦੁੱਖ ਦੇਣ ਦੇ ਯਤਨ ਵੀ ਕੀਤੇ ਗਏ, ਪਿਆਰਿਆਂ ਦੇ ਪੇਟ ਨੂੰ ਬਰਫੀਆਂ ਲਾ ਕਰਕੇ ਪੇਟ ਪਾੜਨ ਤੱਕ ਵੀ ਯਤਨ ਕੀਤਾ ਗਿਆ, ਪਰ ਅਕਾਲ ਪੁਰਖ ਪਰਮੇਸ਼ਵਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਮਹਾਂਪੁਰਖਾਂ ਨੇ ਜੋ ਗੁਰੂ ਕੇ ਪਿਆਰੇ 300 ਵਰੇ ਗੰਤੇ ਬਖਸ਼ਿਸ਼ ਕੀਤੀ, ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿੱਚ ਬਚਨ ਕਹੇ ਤੇ ਅਕਾਲ ਪੁਰਖ ਦੇ ਸਰਗੁਣ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 300 ਸਾਲਾਂ ਵਰੇ ਗੰਢ ਦੀ ਪਵਿੱਤਰ ਖੁਸ਼ੀ ਵਿੱਚ ਜੋ ਦਾਸ ਨੂੰ ਸਿਰੋਪਾਉ ਮਿਲਿਆ ਹੈ, ਉਹ ਸਿਰੋਪਾਉ ਭਾਈ ਕਰਤਾਰ ਸਿੰਘ ਦੇ ਸੀਸ ਤੇ ਰੱਖ ਕੇ ਅਸੀਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਪਾ ਕਰਕੇ ਅੱਜ ਤੋਂ 3 ਸਾਲ ਦੀ ਸੇਵਾ ਇਹਨਾਂ ਨੂੰ ਸੌਂਪਦੇ ਹਾਂ, ਜਿੰਨਾ ਚਿਰ ਸਰੀਰ ਬਣਿਆ ਸਤਿਗੁਰੂ ਦੀ ਸੇਵਾ ਲੈਂਦੇ ਰਹਿਣ, ਸਾਡੇ ਮਗਰੋਂ ਭਾਈ ਸੇਵਾ ਸਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੋਵੇਗੀ। ਟੇਪਾਂ ਜੋ ਇਹ ਮਸ਼ੀਨਾਂ ਹੋ ਰਹੀਆਂ ਹਨ, ਟੇਪ ਗੁਰਬਾਣੀ ਟੇਪ ਹੋ ਰਹੀ ਹੈ, ਇਹ ਵੀ ਸਾਰੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ, ਜੇ ਕਿਸੇ ਨੂੰ ਲੋੜ ਹੋਵੇ ਤੇ ਇਹਨਾਂ ਦੇ ਕੋਲੋਂ ਉਤਾਰਾ ਕਰਨਾ ਜਾਂ ਸੁਣ ਲੈਣਾ। ਪਿੰਡਰਾਂ ਦੀ ਜ਼ਿੰਮੇਵਾਰੀ ਵੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ, ਉੱਥੋਂ ਦੀ ਸੇਵਾ ਭਾਵੇਂ ਚੰਨਣ ਸਿੰਘ ਸੇਖੇ ਵਾਲੇ ਨੂੰ ਸੌਂਪੀ ਹੋਈ ਹੈ, ਪਰ ਜੇ ਉਹ ਸੇਵਾ ਕਰਨ ਦੇ ਵਿੱਚ ਆਸ ਕਰੇ ਉੱਥੋਂ ਦੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ, ਕਿਉਂਕਿ ਜੇ ਕੋਈ ਐਸਾ ਸਮਾਂ ਬਣ ਜਾਵੇ ਕਿ ਉੱਥੇ ਸਿੰਘਾਂ ਨੂੰ ਰੱਖ ਕੇ ਪੜ੍ਹਾਈ ਕਰਵਾ ਸਕਣ, ਵਿਦਿਆਰਥੀਆਂ ਨੂੰ ਨਾਲ ਰੱਖ ਕਰਕੇ, ਨਹੀਂ ਤੇ ਜ਼ਿਕਰ ਕੇ ਇਹ ਕਥਾ ਕਰਨ, ਇਹ ਗੁਰੂ ਕੇ ਪਿਆਰੇ ਪੇਟ ਵਿੱਚ ਮਹਾਂਪੁਰਖਾਂ ਦੇ ਬਚਨ ਭਰੇ ਹੋਏ ਹਨ, ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਜੀ ਨੇ ਹੁਣ ਤੱਕ ਮੌਜੂਦ ਹੈ, ਕੋਲ ਹੈ ਇਸ ਵੇਲੇ ਵੀ, ਸੋ ਐਸਾ ਗੁਰੂ ਕੇ ਪਿਆਰੇ ਮਹਾਂਪੁਰਖਾਂ ਨੇ ਬਚਨ ਕੀਤੇ, ਸੋ ਐਸੇ ਪਵਿੱਤਰ ਮਈ ਜਿਹੜੇ ਬਚਨ ਸੀ ਉਹਨਾਂ ਬਚਨਾਂ ਤੇ ਉੱਪਰ ਮਹਾਂਪੁਰਖ ਨੇ ਦ੍ਰਿੜ ਨਿਸ਼ਚਾ ਰੱਖਿਆ, ਭਾਵੇਂ ਅਨੇਕ ਪ੍ਰਕਾਰ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਚੋਲਾ ਵੀ ਗਲ ਵਿੱਚੋਂ ਲਵਾਉਣਾ ਪਿਆ, ਸੋ ਗੁਰੂ ਕੇ ਪਿਆਰੇ ਟੇਪਾਂ ਵੀ ਆਪਣੀਆਂ ਸੁਹਾਉਣੀਆਂ ਪਈਆਂ, ਤਾਂ ਵੀ ਬੇਪਰਵਾਹ ਸਦਾ ਰੰਗ ਹਰਕਾ ਜਾ ਕੇ ਪਾਲ ਸਵਾਮੀ ਦੇ ਆਨੰਦ ਵਿੱਚ ਲੀਨ ਰਹੇ, ਕਿਸੇ ਨੂੰ ਬੁਰਾ ਨੀ ਪਿਆ, ਗਾਲ ਨੀ ਕੱਢੀ, ਚੁੱਪ ਕਰਕੇ ਧੀਰਜ ਧਾਰੀ ਰਹਿ ਕਰਕੇ ਆਠ ਪੈਰ ਭਾਵੇਂ ਅੰਦਰ ਹੀ ਵੜੇ ਰਹੇ, ਗੁਰੂ ਕੇ ਪਿਆਰੇ ਨਿਕਲ ਨੀ ਦਿੱਤਾ ਭਰਾਵਾਂ ਨੇ, ਇਸੇ ਕਰਕੇ ਕਿ ਇਹ ਤੋਂ ਸਾਰੀਆਂ ਚੀਜ਼ਾਂ ਖੋਹ ਲੈਣੀਆਂ ਹਨ, ਖੋਣ ਦੇ ਬਾਵਜੂਦ ਵੀ ਅਖੀਰ ਇਹੀ ਕਿਹਾ ਕਿ ਪਿਆਰੇ ਸਾਰਾ ਕੁਝ ਖੋਹ ਲਵੋ, ਪਰ ਜੋ ਬਖਸ਼ਿਸ਼ ਤਾਂ ਵੀ ਕਰਨੀ ਤੇ ਮਹਾਂਪੁਰਖਾਂ ਨੇ ਕੀਤੀ ਹੈ, ਗਿਰ ਬਸਦਾ ਜਲ ਪਵਨ ਜਾਵੇ ਤੇ ਸਾਧ ਬਚਨ ਅਟਲਾਦ, ਉਹਨੂੰ ਕੌਣ ਮੋੜ ਸਕੇਗਾ, ਉਹ ਸਫਲਿਆਂ ਕਰਕੇ ਵਿਖਾਇਆ, 8 ਸਾਲ ਜੋ ਕੌਮ ਦੀ ਸੇਵਾ ਕੀਤੀ ਉਸ ਨੂੰ ਰੱਤੀ ਰੱਤੀ ਕੌਮ ਸਾਰੀ ਜਾਣਦੀ ਹੈ, ਤੇ ਜਿਸ ਦਿਨ ਵਿਛੋੜਾ ਪਿਆ ਸੀ ਤੇ ਪੱਤਰੇ ਵੀ ਗੁਰੂ ਕੇ ਪਿਆਰੇ ਦਰਸ਼ਕਾਂ ਨੇ, ਉਸ ਦਿਨ ਵਿਰਾਜ ਕਰਦੇ ਸੀ ਕਿਹੜਾ ਮਹਾਤਮਾ ਹੈ, ਕਿਹੜਾ ਸੰਸਾਰ ਦਾ ਜੀਵ ਹੈ ਜਿਹਨੇ ਮਹਾਂਪੁਰਖਾਂ ਨੂੰ ਹਿਰਦੇ ਵਿੱਚ ਗੁਰੂ ਕੇ ਪਿਆਰੇ ਯਾਦ ਨਹੀਂ ਕੀਤਾ ਤੇ ਉਹਨੇ ਪਵਿੱਤਰ ਕੁਰਬਾਨੀਆਂ ਨੂੰ ਥਾਂ ਨਹੀਂ ਦਿੱਤਾ। ਸੋ ਸਤਿਗੁਰੂ ਜੀ ਕਹਿੰਦੇ ਜਿਸ ਕੇ ਉੱਪਰ ਤੋਂ, ਜਿਸ ਕੇ ਸਿਰ ਉੱਪਰ ਤੋਂ ਸਵਾਮੀ, ਸੋ ਦੁੱਖ ਕੈਸਾ ਪਾੜਾ, ਉਹਨੂੰ ਦੁੱਖ ਦੇਣ ਦੇ ਯਤਨ ਭਾਵੇਂ ਕੀਤੇ ਜਾਣ ਪਰ ਪਾ ਨਹੀਂ ਸਕਦਾ, ਭੋਗ ਨਹੀਂ ਸਕਦਾ, ਕਿਉਂਕਿ ਸਤਿਗੁਰੂ ਰਾਖਾ ਹੁੰਦਾ, ਸਾਰਿਆਂ ਭਗਤਾਂ ਦੀਆਂ ਸਾਥੀਆਂ ਸਾਰਿਆਂ ਸ਼ਹੀਦਾਂ ਦੀਆਂ ਸਾਥੀਆਂ ਦੇ ਉੱਤੇ ਲੱਗਦੀਆਂ, ਪੋਤੀਆਂ ਦੀ ਕਥਾ ਕਰਨ ਕਰਨੇ ਕਰਕੇ ਸੰਕੋਚ ਦਾਸ ਕਰ ਰਿਹਾ, ਇੰਨੀ ਤਾਂ ਭਗਤ ਪ੍ਰਹਲਾਦ ਨੂੰ ਸਾਰਨ ਵਾਸਤੇ ਚਾਹਿਆ ਹੋਰ ਕੀ ਸੜ ਗਏ, ਭਗਤ ਕਬੀਰ ਨੂੰ ਡੋਬਣ ਵਾਸਤੇ ਚਾਹਿਆ ਨਦੀ ਚ ਤਰ ਗਏ, ਭਗਤ ਨਾਮਦੇਵ ਨੂੰ ਗਊ ਦੇ ਸੰਬੰਧ ਵਿੱਚ ਮਾਰਨਾ ਚਾਹਿਆ ਜਾਂ ਜਿਉਂਦੀ ਕਰ ਜਾਂ ਤੈਨੂੰ ਮਾਰ ਦੇਵਾਂਗਾ, ਗਊ ਜਿਉਂਦੀ ਕੀਤੀ, ਪ੍ਰੇਮ ਸਾਹਿਬ ਬਾਦਸ਼ਾਹ ਦੇ ਦਰਦ ਹੋਇਆ, ਉਸ ਵੇਲੇ ਉਹਨੂੰ ਵੀ ਕਹਿਣਾ ਪਿਆ ਕਿ ਬਸਤੀ ਹਿੰਦੂ ਮੈਂ ਤੇਰੀ ਗਾਏ, ਫਿਰ ਭਗਤ ਨਾਮਦੇਵ ਜੀ ਮੈਂ ਤੇਰੀ ਗਊ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲਈ, ਮੇਰੇ ਤੇ ਤਰਸ ਕਰ, ਇਹ ਵੀ ਕਹਿਣਾ ਪਿਆ ਗੁਰੂ ਕੇ ਪਿਆਰੇ ਧਰੂਹ ਦੇ ਪਾਣੀ ਚ ਤੇਰਾ ਮਤਰੇਈ ਮਾਂ ਨੇ ਮਾਰੀਆਂ, ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਿਆ, ਬੰਦਗੀ ਕੀਤੀ, ਬੰਦਗੀ ਦੇ ਪ੍ਰਕਾਸ਼ ਸਰਕਾਰ 36,000 ਵਾਲਾ ਸੱਜ ਉਹਦੇ ਵਿੱਚ ਪਿਆਰੇ ਨੂੰ ਗੁਰੂ ਕੇ ਪਿਆਰੇ ਰਾਜ ਵੀ ਕੀਤਾ ਤੇ ਅਕਾਲ ਪਦ ਵੀ ਪ੍ਰਾਪਤ ਕੀਤੇ, ਖੋਇਆ ਕਿਸੇ ਦੇ ਚੀਜ਼ਾਂ ਨੀ ਖੋਈਆਂ ਜਾਂਦੀਆਂ, ਅਕਾਲ ਪੁਰਖ ਪਰਮੇਸ਼ਰ ਨਾਲ ਗੁੱਸੇ ਹੋਵੇ, ਮਹਾਰਾਜ ਕਹਿਣ ਲੱਗੇ ਸਿੰਘ ਸਰਦਾ ਰੱਖੋ ਅਕਾਲ ਪੁਰਖ ਤੇ, ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਨਗੇ, ਦੁੱਖ ਨੀ ਕਿਸੇ ਪ੍ਰਕਾਰ ਦਾ ਲੱਗੇਗਾ,
ਬੋਲ ਨਾ ਜਾਣੇ ਮਾਇਆ ਮਦ ਮਾਤਾ,
ਸਤਿਗੁਰੂ ਜੀ ਕਹਿੰਦੇ ਬੋਲ ਨਾ ਜਾਣੇ, ਬੋਲਣਾ ਹੀ ਨੀ ਜਾਣਦਾ ਜਿਹੜਾ ਗੁਰੂ ਕੇ ਪਿਆਰੇ ਨਾਸਤਿਕ ਹੈ, ਤੇ ਮਾਇਆ ਮਦ ਮਾਤਾ, ਮਾਇਆ ਦੇ ਮਦ ਹੰਕਾਰ ਵਿੱਚ ਮਾਤਾ ਮਸਤ ਹੋਇਆ ਜਿਹੜਾ, ਉਹਨੂੰ ਬੋਲਣ ਦਾ ਵੀ ਪਤਾ ਨੀ, ਕਿਸੇ ਸੰਤ ਨਾਲ ਪਿਆਰ ਦਾ ਪਤਾ ਨੀ, ਕਿਸੇ ਪ੍ਰੇਮ ਦੇ ਬਚਨ ਦਾ ਪਤਾ ਨੀ, ਕੋਈ ਗੁਰੂ ਕੇ ਪਿਆਰੇ ਪ੍ਰੇਮ ਭਰੀ ਗੱਲ ਵਿਚਾਰ ਕਰਨ ਦਾ ਕੋਈ ਖਿਆਲ ਨਹੀਂ, ਜਦੋਂ ਬੋਲੇਗਾ ਉਹ ਇਹ ਕਹਿ ਕੇ ਤੌੜਾ ਕਹਿ ਕੇ ਸਿੱਕੇ ਪੁਣੇ ਚ ਬੋਲੇਗਾ, ਤੋ ਐਸੀ ਹਾਲਤ ਮਾਇਆ ਧਾਰੀਆਂ ਦੀ ਹੁੰਦੀ ਹੈ, ਮਾਇਆ ਧਾਰੀ ਪੰਨਾ ਬੋਲਾ ਸਭ ਨੂੰ ਸੁਣੀ ਦਾ ਰੋਲ ਝੋਲਾ ਮਾਰਨ ਬਚਨ ਕਹੇ ਹੈ, ਦਿਸ਼ਾ ਰਾਜ ਤੇ ਉਂਗਲਾ ਭਾਰੀ, ਦੁੱਖ ਲੱਗਾ ਰਾਮ ਨਾਮ ਚਕਾਰੀ, ਤੇਰੇ ਦਾਸ ਤੋਂ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਏ, ਐਸੀ ਹਾਲਤ ਮਾਇਆ ਕਰਦੀ ਹੈ, ਸੋ ਸਤਿਗੁਰੂ ਜੀ ਕਹਿੰਦੇ ਬੋਲ ਨਾ ਜਾਣਾ, ਬੋਲਣਾ ਨੀ ਆਉਂਦਾ ਨਾਸਤ ਪੁਰਖ ਨੂੰ ਤਾਂ ਕਰੇ, ਫਿੱਕਾ ਫਿੱਕਾ ਜਦ ਬੋਲਿਆ ਤਾਂ ਫਿੱਕੇ ਵਾਲੀ ਹਾਲਤ ਹੁੰਦੀ ਹੈ, ਤੇ ਮਾਇਆ ਮਦ, ਮਾਇਆ ਦਾ ਇੱਕ ਤਾਂ ਹੰਕਾਰ ਹੈ, ਦੂਜਾ ਮਦ ਸ਼ਰਾਬ ਦਾ ਹੰਕਾਰ ਹੈ, ਸ਼ਰਾਬ ਪੀਤੀ ਮਦ ਨਾਲ ਸ਼ਰਾਬ ਦਾ ਵੀ ਹੈ, ਤੇ ਮਾਤਾ ਮਸਤ ਹੋਇਆ ਕਰਦਾ ਹੈ, ਇਸੇ ਤਰ੍ਹਾਂ ਮਾਇਆ ਮਦ ਮਾਤਾ, ਮਾਇਆ ਬਹੁਤੀ ਦਾ ਹੰਕਾਰ ਤੇ ਮਦ ਆਪਣੇ ਗੁਣਾਂ ਦਾ ਹੰਕਾਰ, ਆਪਣੀ ਪ੍ਰਭਤਾ ਦਾ ਹੰਕਾਰ, ਮਦ ਸ਼ਰਾਬ ਦਾ ਹੰਕਾਰ, ਤੇ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਮਾਤਾ ਮਸਤ ਹੋਇਆ ਕਰਦਾ ਦਿਨੇ ਰਾਤ, ਕਦੇ ਬੋਲਣ ਦਾ ਕੋਈ ਖਿਆਲ ਨਹੀਂ,
ਮਰਨਾ
ਚੀਤ ਨਾ ਆਵੇ, ਕਹਿੰਦੇ ਮਰਨ ਦਾ ਚੇਤਾ ਭੁੱਲ ਗਿਆ ਇਹਨੂੰ, ਚਿੱਤ ਵਿੱਚ ਚੇਤਾ ਹੀ ਨਹੀਂ, ਜੇ ਪਤਾ ਹੋਵੇ ਕਿ ਮੈਂ ਮਰ ਜਾਣਾ ਤੇ ਪਰਮੇਸ਼ਰ ਮੇਰੇ ਨੇੜੇ ਤੋਂ ਨੇੜੇ ਹੈ, ਬੰਦਾ ਕਦੇ ਝੂਠ ਨੀ ਬੋਲਦਾ ਤੇ ਪਾਪ ਨੀ ਕਰਦਾ, ਝੂਠ ਬੰਦਾ ਉਦੋਂ ਬੋਲਦਾ ਪਾਪ ਉਦੋਂ ਕਰਦਾ, ਸਤਿਗੁਰੂ ਗਰੀਬ ਨਿਵਾਸ ਨੇ ਬਚਨ ਕਹਿਣ ਕਿ ਜਿਸ ਸਿੱਖ ਨੇ ਝੂਠ ਬੋਲ ਦਿੱਤਾ ਉਹਨੇ ਸਾਰੇ ਮੁਰਦੇ ਖਾ ਲਿਆ, ਕੋਈ ਨੀ ਛੱਡਿਆ ਗੁਰੂ ਕੇ ਪਿਆਰੋ, ਕੂੜ ਬੋਲ ਮੁਰਦਾਰ ਖਾਏ, ਅਗਲੀ ਨੂੰ ਸਮਝਾਉਣ ਜਾਏ, ਜੇ ਹੋਰ ਉਹਨਾਂ ਨੂੰ ਸਮਝਾਉਂਦਾ ਫਿਰ ਤਾਂ ਮਹਾਰਾਜ ਨੇ ਬਚਨ ਕਹੇ ਹੈ, ਪਹਿਲਾਂ ਫਾਹਾ ਪਾਇਆ ਪਾ ਦੇ ਪਿੱਛੋਂ ਦੇ ਗੱਲ ਚੱਕ ਲਿਆ, ਗੁਰੂ ਕੇ ਪਿਆਰੋ ਲੋਕਾਂ ਨੂੰ ਉਪਦੇਸ਼ ਦੇਈਏ ਸ਼ਾਂਤੀ ਧੀਰਜ ਨਿਮਰਤਾ, ਝੂਠ ਨੀ ਬੋਲਣਾ, ਤੇ ਆਪ ਥਾਵਾਂ ਥਾਵਾਂ ਤੇ ਝੂਠ ਬੋਲੀਏ ਤੇ ਸਤਿਗੁਰੂ ਗਰੀਬ ਨਿਵਾਸ ਨੇ ਤੈਨੂੰ ਬਖਸ਼ਣਾ, ਉੱਥੇ ਸੱਚੇ ਹੀ ਸੱਚ ਨੇ ਬੜਾ, ਤੈਨੂੰ ਵਕਤ ਦੇ ਜਮਾ ਲਿਆ, ਥਾਂ ਨਾ ਪਾਏ ਕੂੜਿਆ ਮੁਹਕਾ ਲਿਆ, ਡੋਲ ਚੁਕਾ ਲਿਆ, ਤੇਰਾ ਨਾ ਰੱਬੇ ਸੇ ਗਿਣ ਗਏ ਹਾਰ ਗਏ ਸੇ ਛੱਡਣ ਵਾਲਿਆ, ਗੁਰੂ ਕੇ ਪਿਆਰੋ ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿੱਚ ਸੱਚ ਬੋਲਣਾ ਤੇ ਸੱਚ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਸ ਦਾ ਅਭਿਆਸ ਕਰਾਂ, ਜਿਵੇਂ ਬਾਬਾ ਜੀ ਹੁਣ ਇੱਥੇ ਕਰਵਾ ਰਹੇ ਹਨ, ਇੱਥੇ ਆ ਕੇ ਜੇ ਗੁਰੂ ਕੇ ਪਿਆਰੇ ਝੂਠ ਦੀ ਤੱਕੜੀ ਵਿੱਚੋਂ ਨਾ ਉਤਰੀਏ ਤੇ ਕਿਹੜਾ ਸਮਾਂ ਆਵੇਗਾ ਫਿਰ ਜਦੋਂ ਬਚਾਂਗੇ, ਮਰਨਾ ਚੀਤ ਨਾ ਆਵੇ, ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ, ਮਰਨ ਖਸਮ ਵਿਚਾਰ ਖੁਆਰੀ ਚੀਨੀ ਤ੍ਰਿਜ ਜੀਵਨ ਨਹੀਂ ਰਹਿਣਾ, ਮਹਾਰਾਜ ਕਹਿੰਦੇ ਸਰਕਾਰ ਹੈ ਉਸੇ ਜਨਮ ਨੂੰ ਰਹਿਣਾ ਤਾਂ ਹੈ ਨਹੀਂ, ਇਸ ਇਹਨਾਂ ਖਾਣ ਪੀਣ ਵਾਲੀਆਂ ਦੇ ਭੋਗਣ ਪਾਉਣ ਵਾਲੀਆਂ ਚੀਜ਼ਾਂ ਚਲਾ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੱਤਾ ਹੈ, ਮਰਨਾ ਚੇਤੇ ਨਹੀਂ, ਇਸ ਵਾਸਤੇ ਗੁਰੂ ਕੇ ਪਿਆਰੋ ਅਗਿਆਨੀ ਜੀਵ ਝੂਠ ਬੋਲਦੇ ਹਨ, ਮਹਾਰਾਜ ਕਹਿੰਦੇ ਨਿਰਤ ਬੁੱਝਾ ਸੋ ਬੁਰਾ ਕਿਉਂ ਕਰੇ, ਜੇ ਪਰਮੇਸ਼ਵਰ ਨੂੰ ਕਰਨਗੇ ਘਰ ਨੂੰ ਨੇੜੇ ਤੋਂ ਨੇੜੇ ਮਨੁੱਖ ਸਮਝੇ ਤੇ ਮੇਰੇ ਪਾਸ ਆ ਕਹਿ ਰਵਿਦਾਸ ਹਾਸ ਤਾਂ ਮੇਰਾ ਹੈ, ਇਹਨਾਂ ਨੇੜੇ ਸਮਝ ਲਵੇ ਤੇ ਬੰਦਾ ਝੂਠ ਕਰੇ ਬੋਲਦਾ ਹੀ ਨਹੀਂ, ਆਪਾਂ ਸਤ ਸੰਗਤ ਵਿੱਚ ਆਪਾਂ ਬੈਠੇ ਹਾਂ, ਕੋਈ ਇੱਥੇ ਬੈਠਾ ਕੋਈ ਕਰਮ ਕਰ ਸਕਦਾ ਹੈ, ਚੇਤਵਣੀ ਭਾਵੇਂ ਕਿਸੇ ਦੀ ਬਣੀ ਰਹੇ ਪਰ ਸਰੀਰ ਕਰਕੇ ਜ਼ਰੂਰ ਬਚ ਜਾਵੇਗਾ, ਤੇ ਪਤਾ ਹੋਵੇ ਕਰਮ ਵੀ ਕਰ ਮੇਰੇ ਸਿਰ ਤੇ ਆ, ਮੇਰੇ ਗੁਪਤ ਕੰਮਾਂ ਨੂੰ ਜਾਣਦੇ ਹਨ, ਗੁਪਤ ਪ੍ਰਗਟ ਸਭ ਜਾਣੀਆਂ, ਸਾਰਾ ਥਾਵਾਂ ਤੇ ਵੇਖਦੇ ਆ, ਸਭ ਸੁਣਦਾ ਸਰ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਸਭ ਸੁਣਦਾ ਸਰ ਵੇਖਦਾ, ਸਬਦ ਰਹਾ ਭਰਪੂਰ, ਜੇ ਇਹ ਪਤਾ ਲੱਗ ਜਾਵੇ ਤੇ ਪਾਪ ਬੰਦਾ ਕਦੇ ਕਰਦਾ ਹੀ ਨਹੀਂ, ਤੇ ਪਾਪ ਗੁਰੂ ਕੇ ਪਿਆਰੇ ਝੂਠ ਬੋਲਣ ਦਾ ਝੂਠ ਬੋਲਣ ਵਰਗਾ ਹੋਰ ਕੋਈ ਕਦੇ ਪਾਪ ਨਹੀਂ ਹੋ ਸਕਦਾ, ਸੋ ਮਹਾਰਾਜ ਕਹਿੰਦੇ ਹਨ ਭਾਈ ਬੋਲਣਾ ਨਹੀਂ ਜਾਣਦਾ, ਅਗਿਆਨੀ ਜਿਹੜਾ ਨਾਸਤਿਕ ਹੈ, ਮਾਇਆ ਤੇ ਗੁਣਾਂ ਤੇ ਭਰਾਵਾਂ ਤੇ ਹੋਰਨਾਂ ਦੀ ਪ੍ਰਭਤਾ ਦੇ ਹੰਕਾਰ ਵਿੱਚ ਮੱਤਿਆ ਫਿਰਦਾ, ਮਰਨ ਦਾ ਚੇਤਾ ਭੁੱਲ ਗਿਆ ਹੈ, ਕਥਾ ਪਾਠ ਜੇ ਕਰਾਂਗੇ ਤਾਂ ਬੋਲਣ ਜਾਣਾ ਮਾਇਆ ਮਦ ਮਾਤਾ, ਤੇ ਪਾਠ ਵੱਖਰੇ ਸਮਾਂ ਵਿਆਕਰਨ ਅਨੁਸਾਰ ਜੇ ਬੋਲਣ ਪਾਠ ਸ਼ੁੱਭ ਸਮਝਾਂਗੇ ਤਾਂ ਕਿਰਿਆ ਵਿੱਚ ਫਰਕ ਪਵੇਗਾ, ਕਿਉਂਕਿ ਨੰਨਾ ਮੁਕਤ ਹੈ, ਨੰਨੇ ਨੂੰ ਸਿਆਰੀ ਹੁੰਦੀ ਭਾਵੇਂ ਲੱਲੇ ਨੂੰ ਸਿਆਰੀ ਦਿੱਤੀ, ਫਿਰ ਕਿਰਿਆ ਠੀਕ ਰਹਿੰਦੀ ਸੀ ਵਿਆਕਰਨ ਦੇ ਅਨੁਸਾਰ, ਇਸ ਵਾਸਤੇ ਅਰਥ ਵਾਸਤੇ ਸਿਰ ਬੋਲਣ ਜਾਣਾ ਮਾਇਆ ਮਦ ਮਾਤਾ, ਜਿਹੜਾ ਮਾਇਆ ਦੇ ਵਿੱਚ ਮੱਚਿਆ ਉਹ ਬੋਲਣ ਬਕਵਾਸ ਕਰਨ ਜਾਣਦਾ ਹੈ, ਹੋਰ ਨੀ ਕੁਝ ਕਰਨਾ ਜਾਣਦਾ, ਜਿਹਨਾਂ ਨੂੰ ਮਰਨ ਦਾ ਚੇਤਾ ਭੁੱਲ ਗਿਆ, ਜਿਹਨਾਂ ਨੂੰ ਮਰਨ ਦਾ ਚੇਤਾ, ਉਹ ਕਦੇ ਝੂਠ ਨੀ ਬੋਲਦੇ ਤੇ ਨਾ ਝੂਠ ਵੱਲ ਖਿਆਲ ਹੀ ਰਹਿੰਦਾ। ਛੇਵੇਂ ਪਾਸੇ ਸੱਚ ਕੀਤੀ ਸੀ ਪੈਂਦੇ ਸਾਨੇ, ਕਹਿਣ ਲੱਗਾ ਜੀ ਤੁਹਾਡੇ ਚ ਇੰਨਾ ਬਲ ਹੈ, ਇੰਨਾ ਸੁੰਦਰ ਸਰੂਪ ਹੈ, ਦਸਾਂ ਸਰੂਪਾਂ ਦੇ ਵਿੱਚੋਂ ਸਰੀਰ ਦੇ ਆਕਾਰ ਕਰਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਲੰਮਾ ਕਾਦ ਨੀ ਕਿਸੇ ਸਰੂਪ ਦਾ ਸੀ। ਮਹਾਂਪੁਰਖ ਸਤਿਸ਼ਾਹ ਨਿਵਾਸੀ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ 1965 ਦੇ ਅਖੀਰ ਵਿੱਚ ਮੰਜੀ ਸਾਹਿਬ ਕਥਾ ਸੁਣੀ ਸੀ ਦਾਸ ਨੇ। ਉਸ ਵੇਲੇ ਮਹਾਂਪੁਰਖਾਂ ਨੇ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਸੁਣਾਉਂਦੇ ਹੋਇਆ ਕਥਨ ਕੀਤਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਵਾ ਜਿੱਠ ਲੰਮੀ ਧੌਣ ਸੀ ਤੇ 22 ਚੱਤੇ ਲੰਮੀ ਰੱਸੀ ਦਾ ਇੱਕੋ ਗੇੜਾ ਆਇਆ ਕਰਦਾ ਵੀ ਛੇਵੇਂ ਪਾਤਸ਼ਾਹ ਧੌਣ ਉੱਪਰ ਦੇ ਇੰਨੀ ਮੋਟੀ ਧੌਣ ਤੇ ਸੱਚੇ ਪਾਤਸ਼ਾਹ ਦਾ ਇੰਨੇ ਸਰੀਰ ਕਰਕੇ ਬਲ ਵਾਲੇ ਸਾਹਿਬ ਮਾੜਾ ਘੋੜਾ ਸਵਾਰ ਨਹੀਂ ਸੀ ਸਕਦਾ। ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁੰਦਰਤਾ ਤੇ ਸਰੂਪ ਆਪਣਾ ਪ੍ਰਭਤਾ ਤੇ ਬਾਲ ਇਹ ਇਸ ਕਰਕੇ ਪੈਂਦੇ ਸਾਨੂੰ ਫੁਰਨਾ ਫੁਰ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਾਮ ਤੋਂ ਕਿਵੇਂ ਬਚਦੇ ਹੋਣਗੇ। ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੇਰੇ ਚ ਤੁਹਾਡੇ ਨਾਲੋਂ ਬਲ ਥੋੜਾ, ਤੁਸੀਂ ਮੈਨੂੰ ਢਾ ਲੈਂਦੇ ਹੋ ਤੇ ਮੈਂ ਇਹਨਾਂ ਵਿਸ਼ੇਸ਼ ਚੀਜ਼ਾਂ ਦੇ ਅਧੀਨ ਹਾਂ, ਆਪ ਵੀ ਕਿਵੇਂ ਬਚਦੇ ਹੋ। ਮਹਾਰਾਜ ਕਹਿਣ ਲੱਗੇ ਚੰਗਾ ਤੈਨੂੰ ਦੱਸਾਂਗੇ ਕੱਲ ਨੂੰ ਆ ਜਾਣੀ। ਆ ਗਿਆ, ਕਹਿੰਦਾ ਜੀ ਦੱਸੋ। ਮਹਾਰਾਜ ਕਹਿਣ ਲੱਗੇ ਚੰਗਾ ਭਾਈ ਤੂੰ 7 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਤੇ ਫਿਰ ਤੈਨੂੰ ਦੱਸਾਂਗੇ ਜਦੋਂ ਸਮਾਂ ਆਵੇਗਾ ਸੱਤ ਬਚਨ ਜੀ। ਮਹਾਰਾਜ ਤੋਂ ਇਹ ਗੁਰੂ ਕੇ ਪਿਆਰੇ ਹੁਕਮ ਪ੍ਰਾਪਤ ਕਰ ਰਿਹਾ ਤੇ ਕਿਹੜੇ ਤੇ ਉਦਾਸੀ ਉਸੇ ਵੇਲੇ ਆ ਗਈ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਜੋ ਪਰਮੇਸ਼ਰ ਪੂਰਾ ਉਹਦੇ ਬਚਨ ਪੂਰੇ ਹੁੰਦੇ ਹਨ। ਡਰ ਜਾ ਕੇ 7 ਦਿਨਾਂ ਦੇ ਅੰਦਰ ਅੰਦਰ ਮੌਤ ਹੋ ਜਾਣੀ, ਜਾ ਕੇ ਪੈ ਗਿਆ ਘਰੇ ਚਾਦਰਾ ਲੈ ਕੇ, ਘਰ ਵਾਲੀ ਬੁਲਾਉਣ ਲੱਗੀ ਬੋਲਦਾ ਹੀ ਨਹੀਂ, ਰੋਟੀ ਖਵਾਉਂਦੇ ਖਾਂਦਾ ਨਹੀਂ, ਪਾਣੀ ਪਿਆਉਂਦੇ ਪੀਂਦਾ ਨਹੀਂ, ਤੇ ਨਿਤ ਦੀ ਨਿਤ ਕਿਹੜਾ ਉਦਾਸ ਹੁੰਦਾ ਜਾ ਰਿਹਾ ਹੈ, ਸਰੀਰ ਸੁੱਕ ਰਿਹਾ ਹੈ, ਰੱਤ ਘੱਟ ਰਹੀ ਹੈ। ਜਦੋਂ ਘਰ ਵਾਲੇ ਨੇ ਪੁੱਛਿਆ, ਕਹਿਣ ਲੱਗੇ ਦੱਸਾਂ ਕਿ ਮੈਂ ਤਾਂ ਫਲਾਣੇ ਦਿਨ ਨੂੰ 7 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਹੈ। ਜਦੋਂ 5 ਦਿਨ ਰਹਿ ਗਏ ਤੁਰਨੋਂ ਵੀ 5 ਦਿਨ ਲੰਘ ਗਏ, 2 ਦਿਨ ਬਾਕੀ ਰਹਿ ਗਏ ਤੁਰਨੋਂ ਵੀ ਰਹਿ ਗਿਆ, ਮੰਜੇ ਤੇ ਪਿਆ ਹੋ ਕੇ ਲਈ ਜਾਂਦਾ ਹੈ। 7 ਦਿਨ ਜਦੋਂ ਲੰਘ ਗਏ, ਖਿਆਲ ਕੀਤਾ ਜੀ ਸੱਚੇ ਪਾਤਸ਼ਾਹ ਦਾ ਬਚਨ ਨਿਸਫਲ ਗਿਆ ਹੈ, ਇਹ ਸਤਿਗੁਰੂ ਗਰੀਬ ਨਿਵਾਜ ਵੀ ਝੂਠ ਬੋਲਣ ਲੱਗ ਪਏ, ਮਹਾਰਾਜ ਦੇ ਬਚਨ ਪੂਰੇ ਨਹੀਂ ਹੁੰਦੇ, ਇਹਨਾਂ ਫੁਰਨਾ ਲੈ ਕੇ ਘਰੋਂ ਤੇ ਸਤਿਗੁਰੂ ਹਜ਼ੂਰ ਦੀ ਹਜ਼ੂਰੀ ਪਹੁੰਚ ਗਿਆ। ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਦੇ ਬਚਨ ਨਿਸਫਲ ਹੋ ਗਏ ਹਨ। ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ ਨੇ ਪਿਆਰੇ ਬਚਨ ਪੂਰੇ ਹਨ, ਕਦੇ ਝੂਠ ਨਹੀਂ ਬੋਲਣਾ, ਨਾ ਗੁਰੂ ਘਰ ਦੇ ਝੂਠ ਬੋਲਣ ਦੀ ਮਰਜ਼ਾ ਦਾ ਪੱਤੀ ਤਵੀ ਦੇ ਤੁਹਾਨੂੰ ਬੈਠਣਾ ਪੈ ਜਾਵੇ। ਕਹਿਣ ਲੱਗਾ ਜੀ ਫਿਰ ਆਪ ਜੀ ਨੇ ਕਿਹਾ ਸੀ, ਮਹਾਰਾਜ ਕਹਿਣ ਲੱਗੇ ਜੇ 8ਵਾਂ ਦਿਨ ਬਣਿਆ ਉਹਦੇ 10 ਦਿਨੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇਹ 7 ਦਿਨ ਹੀ ਰਹਿਣਗੇ। 7 ਦਿਨਾਂ ਵਿੱਚ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ 7 ਦਿਨਾਂ ਦੇ ਅੰਦਰ ਅੰਦਰ ਹੀ ਸਾਰੀ ਮਰਦੀ ਹੈ, ਜਿੱਦੇ ਮਰਿਆ ਚੇਤਾ ਰੱਖ ਲਈ ਉਹਨੇ 7 ਦਿਨਾਂ ਦੇ ਅੰਦਰ ਅੰਦਰ ਹੀ ਮਰੇਗਾ। ਤੈਨੂੰ ਇਹ ਕਿਹਾ ਸੀ ਕਿ 7 ਦਿਨਾਂ ਦੇ ਅੰਦਰ ਅੰਦਰ ਤੇਰੀ ਮੌਤ ਹੋਵੇਗੀ। ਸੋ ਪੈਰੀ ਪੈ ਗਿਆ ਸੀ ਗੁਰੂ ਕੇ ਪਿਆਰਿਓ, ਜਿਹਨਾਂ ਨੂੰ ਮਰਨਾ ਚੇਤੇ ਆ ਜਾਂਦਾ ਹੈ ਉਹ ਬੋਲਣ ਜਾਣਾ ਮਾਇਆ ਮਨ ਮਾਤਾ, ਉਹ ਬੋਲਣ ਬਕਵਾਸ ਕਰਨੀ ਜਾਣਦਾ ਹੈ। ਜਿਹਨਾਂ ਨੂੰ ਮਰਨ ਦਾ ਚੇਤਾ ਭੁੱਲ ਗਿਆ, ਜਿਹਨਾਂ ਨੂੰ ਮਰਨ ਦਾ ਚੇਤਾ, ਉਹਨਾਂ ਨੂੰ ਵਿਕਾਰ ਨਹੀਂ ਫੁਰਦਾ ਜਾਂ ਕੋਲ ਪਿਆ।
ਰਾਮ ਰਾਏ ਸੰਤਾਂ ਦਾ ਸੰਤ ਤੇਰੇ,
ਇਹ ਗੁਰੂ ਤੇ ਗੁਰਸਿੱਖੋ ਭਰੋਸਾ ਰੱਖੋ, ਮੇਰੇ ਰਾਮ ਰਾਏ, ਰਾਮ ਰਮੇ ਹੋਏ ਰਾਏ ਪ੍ਰਕਾਸ਼ ਰੂਪ, ਰਾਏ ਰਾਜਾ ਰੂਪ, ਤੂੰ ਸੰਤਾਂ ਦਾ ਹੇ ਪਰਮੇਸ਼ਰ, ਤੂੰ ਸੰਤਾਂ ਦਾ, ਸੰਤਾਂ ਨੂੰ ਯਾਦ ਕਰਦੇ ਹਨ,
ਸੰਤ ਤੇਰੇ।